जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी। जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी। लेखे विच ला लो जी, लेखे विच ला लो जी,
लेखे विच ला लो जी,
लेखे विच ला लो जी, लेखे विच ला लो जी,
लेखे विच ला लो जी, लेखे विच ला लो जी।
हाँ लेखे विच ला लो जी, लेखे विच ला लो जी,
लेखे विच ला लो जी, लेखे विच ला लो जी।
हाँ जी जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी,
जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी।
हम सर दीन दयाल ना तुम सर अब पतियार क्या कीजै, बचनी तोर मोर मन माना जन को पूरन दीजै। बहुत जन्म बिछड़े थे माधो, एहो जन्म तुम्हारे लेखे, कह रविदास आस लग जीवों चिर पयो दर्शन देखे। जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी,
तुम्हारे लेखे लेखे विच ला लो जी,
लेखे विच ला लो जी, लेखे विच ला लो जी,
लेखे विच ला लो जी, लेखे विच ला लो जी।
हाँ लेखे विच ला लो जी, लेखे विच ला लो जी,
लेखे विच ला लो जी, लेखे विच ला लो जी।
हाँ जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी,
जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी।
मन च बिरतियां नूं एकागर करन वास्ते, रसना नूं पवित्र करन वास्ते सब एक वारां गज के आखो धन श्री सतगुरु राम सिंह सच्चे
पातशाह।
मौके दे सतगुरु नूं धन आखिए जिन्हां दी कृपा दे नाल इह नाम सिमरन दे प्रवाह चल रहे ने। कोई भी रसना वांझी ना रहे, सब गज के आखो धन श्री सतगुरु उदय सिंह सच्चे पातशाह,
धन श्री सतगुरु उदय सिंह सच्चे पातशाह।
नेत्रां दे नाल असीं गुरु दे सरूप दा ध्यान धरीए, मत अते बुद्धि करके विचार करिए, क्योंकि तुहाडा समा जिहड़ा बहुत ज़्यादा कीमती है। इस नूं होर ज़्यादा कीमती बनाउण वास्ते सानूं अपने आप नूं कुछ असूलां दे उत्ते लिआउणा पैंदा, विचार करनी पैंदी है कि बचपन तों असीं चले होए हाँ, गुरबाणी भी पढ़दे हाँ, नाम सिमरन भी करदे हाँ, सत्संग भी करदे हाँ, कथा कीर्तन भी सुणदे हाँ, होर किस तरह वध तों वध इह समां जिहड़ा लेखे विच लग सकदा है।
ਇਹ ਵਿਚਾਰਾਂ ਨੇ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਨੇ, ਹਿਰਦੇ ਦੇ ਵਿੱਚ ਧਾਰਨ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇਹ ਜੀਵ ਅਰਬਾਂ ਖਰਬਾਂ ਸਾਲਾਂ ਤੋਂ ਕਾਲ ਦੇ ਚੱਕਰ ਵਿੱਚ ਪਿਆ ਹੋਇਆ। 84 ਲੱਖ ਜੂਨਾਂ ਦੇ ਵਿੱਚ ਘੁੰਮ ਰਿਹਾ, ਮਨੁੱਖ ਬਣ ਕੇ ਆਉਂਦਾ, ਫਿਰ ਕਰਮ ਕਰਦਾ, ਫਿਰ ਉਹਨਾਂ ਨੂੰ ਭੋਗਣ ਵਾਸਤੇ ਹੇਠਾਂ ਨੂੰ ਜਾਂਦਾ। ਜਿਸ ਤਰ੍ਹਾਂ ਹਲਟ ਦੀਆਂ ਟਿੰਡਾਂ ਹੁੰਦੀਆਂ ਨੇ, ਉਹ ਹਲਟ ਵਾਲਾ ਖੂਹ ਰਾਮ ਮੰਦਿਰ ਦੇ ਲਾਗੇ ਤੁਸੀਂ ਵੇਖਿਆ ਹੋਏਗਾ, ਜਿਸ ਤਰ੍ਹਾਂ ਹਲਟ ਦੀਆਂ ਟਿੰਡਾਂ ਹੁੰਦੀਆਂ ਨੇ, ਉਹ ਭਰ ਕੇ ਉੱਤੇ ਆਉਂਦੀਆਂ ਨੇ, ਉੱਤੇ ਆਣ ਕੇ ਫਿਰ ਖਾਲੀ ਹੋ ਜਾਂਦੀਆਂ ਨੇ, ਦੁਬਾਰਾ ਫਿਰ ਭਰਨ ਵਾਸਤੇ ਉਹ ਹੇਠਾਂ ਚਲੇ ਜਾਂਦੀਆਂ ਨੇ। ਇਸ ਤਰ੍ਹਾਂ ਹੀ ਸਾਡਾ ਇਹ ਹਾਲ ਕੁਛ ਕਿਹਾ ਨਹੀਂ ਜਾ ਸਕਦਾ ਕਦੋਂ ਤੋਂ ਹੈ। ਜਾਂ ਤਾਂ ਇਸ ਗੱਲ ਦਾ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਕਿਹੜੀ ਤਰੀਕ ਨੂੰ ਬਣੀ ਸੀ, ਅਤੇ ਸਾਡਾ ਵਜੂਦ ਇਸ ਧਰਤੀ ਦੇ ਉੱਤੇ ਕਦੋਂ ਕਾਇਮ ਹੋਇਆ ਸੀ। ਅਸੀਂ ਪਹਿਲਾਂ ਦਰਖਤ ਬਣੇ ਸਾਂ ਜਾਂ ਉੱਡਣ ਵਾਲੇ ਪਸ਼ੂ ਪੰਛੀ ਬਣੇ ਸਾਂ, ਇਹ ਉਹ ਪਰਮੇਸ਼ਰ ਜਾਣਦਾ ਜਿੰਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਕਿੱਥੋਂ ਉਪਜਾ ਕਹਿਰ ਹੈ, ਕਹਿ ਮਾਹ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਇਹ ਉਹ ਪਰਮੇਸ਼ਰ ਜਾਣਦਾ ਕਿ ਸਾਨੂੰ ਕਿੰਨੀਆਂ ਮੁੱਦਤਾਂ ਹੋ ਗਈਆਂ ਨੇ ਚੱਕਰ ਖਾਂਦਿਆਂ ਨੂੰ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹਨਾਂ ਜੂਨਾਂ ਦੇ ਵਿੱਚੋਂ ਨਿਕਲ ਕੇ ਆਏ ਹਾਂ ਤਾਂ ਇਹ ਮਨੁੱਖ ਦੇਹੀ ਮਿਲੀ ਹੈ। ਭਗਤ ਰਵਿਦਾਸ ਜੀ ਦਾ ਸ਼ਬਦ ਤੁਹਾਡੇ ਅੱਗੇ ਰੱਖਿਆ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਹਾਰੇ ਲੇਖੇ। ਸੱਚੇ ਪਾਤਸ਼ਾਹ ਬੜੇ ਸਮੇਂ ਦਾ ਤੇਰੇ ਨਾਲੋਂ ਵਿਛੜਿਆ ਹੋਇਆ, ਜਦੋਂ ਦਾ ਤੂੰ ਸਾਨੂੰ ਆਪਣੀ ਜੋਤ ਦੇ ਨਾਲੋਂ ਵੱਖਰਾ ਕਰ ਦਿੱਤਾ, ਹਉਮੈ ਤੱਤ ਦੇ ਨਾਲ ਹਨੇਰਾ ਕਰ ਦਿੱਤਾ, ਉਦੋਂ ਦਾ ਮੈਂ ਤੇਰੇ ਨਾਲੋਂ ਵਿਛੜਿਆ ਹੋਇਆ ਸੱਚੇ ਪਾਤਸ਼ਾਹ। ਮੈਂ ਜੂਨੀਆਂ ਦੇ ਵਿੱਚ ਭਟਕਦਾ ਰਿਹਾ, ਮੈਂ ਬਲਦ ਬਣਦਾ ਰਿਹਾ, ਘੋੜਾ ਬਣਦਾ ਰਿਹਾ, ਸੱਪ ਬਣਦਾ ਰਿਹਾ, ਹਰਨ ਬਣਦਾ ਰਿਹਾ, ਨਾਗਾਂ ਦੀ ਕੁਲੀ ਦੇ ਵਿੱਚ ਘੁੰਮਦਾ ਰਿਹਾ ਸੱਚੇ ਪਾਤਸ਼ਾਹ। ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਸੱਚੇ ਪਾਤਸ਼ਾਹ ਮੈਂ ਨਾਗਾਂ ਦੀ ਕੁਲੀ ਦੇ ਵਿੱਚ ਘੁੰਮਦਾ ਰਿਹਾ, ਕੀੜੇ ਪਤੰਗੇ ਬਣਦਾ ਰਿਹਾ, ਮੱਛੀਆਂ ਬਣਦਾ ਰਿਹਾ ਸੱਚੇ ਪਾਤਸ਼ਾਹ। ਹੁਣ ਮੈਨੂੰ ਸਮਾਂ, ਹੁਣ ਮੇਰੀ ਵਾਰੀ ਆਈ ਹੈ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਕਿਰਪਾ ਕਰ ਮੇਰਾ ਇਹ ਜਨਮ ਜਿਹੜਾ ਆਪਣੇ ਲੇਖੇ ਦੇ ਵਿੱਚ ਲਾ ਲੈ, ਮੇਰੇ ਉੱਤੇ ਇਹ ਤਰਸ ਕਰਦੇ, ਕਿਉਂਕਿ ਤੇਰੀ ਜਿਹੜੀ ਮਾਇਆ ਹੈ ਇੰਨੀ ਪ੍ਰਬਲ ਹੈ, ਮੇਰੇ ਵਿੱਚ ਇੰਨਾ ਜ਼ੋਰ ਨਹੀਂ ਕਿ ਮੈਂ ਆਪਣਾ ਜਨਮ ਤੇਰੇ ਲੇਖੇ ਦੇ ਵਿੱਚ ਲਾ ਦਿਆਂ। ਸੱਚੇ ਪਾਤਸ਼ਾਹ ਤੇਰੀ ਮਾਇਆ ਇੰਨੀ ਪ੍ਰਬਲ ਹੈ, ਇਹ ਸਾਨੂੰ ਇਸ ਗੱਲ ਦੀ ਸੁਰਤ ਹੀ ਨਹੀਂ ਆਉਣ ਦਿੰਦੀ ਕਿ ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ, ਯਾਹੂ ਜੁਗਤ ਬਿਹਾਨੇ ਕਈ ਜਨਮ, ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਸੱਚੇ ਪਾਤਸ਼ਾਹ ਹੁਣ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਕਿਰਪਾ ਕਰ ਮੇਰੇ ਉੱਤੇ ਇਹ ਮੇਰਾ ਜਨਮ ਆਪਣੇ ਲੇਖੇ ਵਿੱਚ ਲਾ ਲੈ, ਕਿਤੇ ਐਂ ਨਾ ਹੋਵੇ ਤੇਰੇ ਤੋਂ ਬਗੈਰ ਕਿਸੇ ਹੋਰ ਹੀ ਲੇਖੇ ਵਿੱਚ ਲੱਗ ਜਾਏ। ਕਿਉਂਕਿ ਕਈਆਂ ਦਾ ਤਾਂ ਇਸ ਤਰ੍ਹਾਂ ਹੁੰਦਾ ਨਾ, ਇੱਕ ਵਾਰ ਮਨੁੱਖਾ ਦੇਹੀ ਮਿਲ ਗਈ ਅਤੇ ਦੁਬਾਰਾ ਉਹਨਾਂ ਦੀ ਵਾਰੀ ਹੀ ਨਾ ਆਈ, ਮਨੁੱਖਾ ਦੇਹੀ ਮਿਲਣ ਦੀ ਕੋਈ ਹੋਰ ਹੀ ਜਨਮ ਉਹਨਾਂ ਨੂੰ ਧਾਰਨਾ ਪੈ ਗਿਆ। ਇਸਲਾਮ ਧਰਮ ਦੇ ਪ੍ਰਚਾਰਕ ਬਾਬਾ ਸ਼ੇਖ ਫਰੀਦ ਸ਼ਕਰਗੰਜ ਆਪਣੇ ਮੁਰੀਦਾਂ ਦੇ ਨਾਲ ਤੁਰੇ ਜਾ ਰਹੇ ਨੇ ਜੰਗਲ ਦੇ ਵਿੱਚ, ਕੀ ਵੇਖਦੇ ਨੇ ਕਿ ਬੈਲ ਦਾ ਕੁਰੰਗ ਪਿਆ ਹੋਇਆ, ਉਸ ਬੈਲ ਦੇ ਕੁਰੰਗ ਦੇ ਕੋਲ ਜਾ ਕੇ ਬਾਬਾ ਫਰੀਦ ਬੈਠ ਗਏ ਅਤੇ ਬਚਨ ਕੀਤਾ ਬਲਹਾਰ ਕੁਦਰਤ ਤੋਂ, ਬਲਹਾਰ ਪਰਮੇਸ਼ਰ ਤੋਂ। ਮੁਰੀਦਾਂ ਨੇ ਬੇਨਤੀ ਕੀਤੀ, ਮੁਰਸ਼ਦ ਜੀ ਸਾਨੂੰ ਵੀ ਪਤਾ ਲੱਗੇ ਇਸ ਕੁਰੰਗ ਦੇ ਕੋਲ ਬਹਿ ਕੇ ਆਪਨੇ ਐਸੇ ਬਚਨ ਕਿਉਂ ਕੀਤੇ ਨੇ। ਬਾਬਾ ਫਰੀਦ ਆਖਣ ਲੱਗੇ, ਪ੍ਰੇਮੀਓ, ਉਸ ਪਰਮੇਸ਼ਰ ਦਾ, ਉਸ ਖੁਦਾ ਦਾ ਇਨਸਾਫ ਵੇਖ ਕੇ ਡਰਿਆ ਮੇਰਾ ਦਿਲ, ਮੇਰਾ ਹਿਰਦਾ ਕੰਬ ਗਿਆ। ਮੁਰਸ਼ਦ ਜੀ ਸਾਨੂੰ ਵੀ ਪਤਾ ਲੱਗੇ, ਆਖਣ ਲੱਗੇ ਇਹ ਜਿਹੜਾ ਬੈਲ ਆ ਨਾ, ਇਹ ਇਸ ਇਲਾਕੇ ਦਾ ਚੌਧਰੀ ਸੀ ਪਿਛਲੇ ਜਨਮ ਦੇ ਵਿੱਚ, ਰਾਜਿਆਂ ਵਰਗਾ ਸੀ। ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹਦੀ ਚੌਧਰ ਚੱਲਦੀ ਸੀ, ਪਰ ਲਾਲਚੀ ਬੜਾ ਸੀ। ਹੋਇਆ ਕਿ ਕਣਕਾਂ ਪੱਕੀਆਂ ਹੋਈਆਂ ਸਨ ਅਤੇ ਇਹ ਆਪਣੀ ਘੋੜੀ 'ਤੇ ਸਵਾਰ ਹੋ ਕੇ ਕਣਕਾਂ ਦੇ ਵਿੱਚੋਂ ਲੰਘ ਰਿਹਾ ਸੀ ਅਤੇ ਜਿਸ ਵੇਲੇ ਇੱਕ ਗਰੀਬ ਕਿਸਾਨ ਦੇ ਖੇਤ ਦੇ ਵਿੱਚੋਂ ਦੀ ਲੰਘਿਆ ਨਾ, ਇਹਦੇ ਘੋੜੇ ਦੀ ਰਕਾਬ ਦੇ ਵਿੱਚ ਉਸ ਗਰੀਬ ਕਿਸਾਨ ਦੇ ਖੇਤ ਦੇ 10-20 ਸਿੱਟੇ ਜਿਹੜੇ ਸਨ ਇਹਦੀ ਰਕਾਬ ਵਿੱਚ ਫਸ ਗਏ। ਇਹਨੇ ਪੈਰ ਘੁੱਟ ਲਿਆ ਅਤੇ ਉਹ ਸਿੱਟੇ ਉਸੇ ਤਰ੍ਹਾਂ ਇਹਦੇ ਪੈਰ ਦੇ ਵਿੱਚ ਫਸ ਕੇ ਅਤੇ ਇਹਦੇ ਘਰ ਪਹੁੰਚ ਗਏ। ਇਹਨੇ ਕੀ ਕੀਤਾ, ਉਹਨਾਂ 10-20 ਸਿੱਟਿਆਂ ਨੂੰ ਰਗੜ ਕੇ ਮਸਲ ਕੇ ਅਤੇ ਉਹ ਥੋੜ੍ਹੇ ਜਿਹੇ ਦਾਣੇ ਜਿਹੜੇ ਸਨ ਬੁੱਕ ਭਰ ਕੇ ਆਪਣੇ ਬੋਲ ਦੇ ਵਿੱਚ ਪਾ ਲਏ। ਉਹ 10-20 ਸਿੱਟਿਆਂ ਦਾ ਇੱਕ ਬੁੱਕ ਦਾਣਿਆਂ ਦਾ ਮੁੱਲ ਦੇਣ ਵਾਸਤੇ ਇਹਨੂੰ ਉਸ ਕਿਸਾਨ ਦੇ ਘਰ ਬੈਲ ਦਾ ਜਨਮ ਧਾਰਨ ਕਰਕੇ ਆਉਣਾ ਪਿਆ। ਇਸ ਕਰਕੇ ਉਸ ਪਰਮੇਸ਼ਰ ਦਾ ਇਨਸਾਫ ਵੇਖ ਕੇ ਡਰਿਆ ਮੇਰਾ ਦਿਲ, ਕੰਬ ਗਿਆ ਮੇਰਾ ਹਿਰਦਾ। ਪ੍ਰੇਮੀਓ, ਉਹ ਅਸੀਂ ਤਾਂ ਰੋਜ਼ ਹੀ ਗੁਨਾਹ ਕਰਦੇ ਹਾਂ, ਰੋਜ਼ ਹੀ ਦੂਸਰਿਆਂ ਦਾ ਹੱਕ ਖਾਂਦੇ ਹਾਂ, ਸਾਡਾ ਕੀ ਹਾਲ ਹੋਏਗਾ। ਅਤੇ ਉਸ ਵੇਲੇ ਬਾਬਾ ਸ਼ੇਖ ਫਰੀਦ ਖੁਦਾ ਦੇ ਸ਼ੁਕਰਾਨੇ ਵਿੱਚ ਹੱਥ ਬੰਨ ਕੇ ਉੱਥੇ ਬਹਿ ਗਏ ਅਤੇ ਇਉਂ ਕਰਕੇ ਆਹ ਪਾਠ ਉਚਾਰਨ ਕੀਤਾ। ਫਰੀਦਾ ਜੇ ਤੂੰ ਅਕਲ ਲਤੀਫ ਉਹ ਕਾਲੇ ਲਿਖ ਨਾ ਲੇਖ, ਜੇ ਤੂੰ ਅਕਲ ਲਤੀਫ 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 ਹਾਂ ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਲਿਖਣਾ ਲੇਖ ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਓ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, 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 ਜੇ ਤੂੰ ਅਕਲ ਲਤੀਫ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਵੇਖ। ਉਹ ਤੂੰ ਆਪਣੇ ਅੰਦਰ ਝਾਤੀ ਮਾਰ, ਤੇਰਾ ਕਰਮ ਕੀ ਹੈ? ਉਸ ਖੁਦਾ ਦਾ ਇਨਸਾਫ ਐਸਾ ਉਸਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਇੱਥੇ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਹੈ ਨਾ, ਉਹ ਨਿਸ਼ਫਲ ਨਹੀਂ ਜਾਂਦਾ, ਉਹਦਾ ਲੇਖਾ ਦੇਣਾ ਪੈਂਦਾ। ਸਤਸੰਗੀ ਜਣੋ, ਇਹ ਦੋ ਤਰ੍ਹਾਂ ਦੇ ਕਰਮ ਹੁੰਦੇ ਨੇ, ਇੱਕ ਹੁੰਦੇ ਨੇ ਨਿਸ਼ਕਾਮ ਕਰਮ ਅਤੇ ਇੱਕ ਹੁੰਦੇ ਨੇ ਕਾਮਨਾ ਸਹਿਤ ਕਰਮ, ਜਿਹੜੀ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਨੇ, ਇਹਨਾਂ ਦਾ ਲੇਖਾ ਦੇਣਾ ਪੈਂਦਾ। ਇਹ ਸਿਰੋਂ ਟਲਿਆ ਨਹੀਂ ਕਰਦੇ, ਭਾਵੇਂ ਮਨੁੱਖ ਜਿੰਨਾ ਮਰਜ਼ੀ ਜ਼ੋਰ ਲਾ ਲਏ, ਕਿਸੇ ਦਾ ਹੱਕ ਖਾਂਦਾ, ਕਿਸੇ ਨੂੰ ਧੋਖਾ ਦਿੰਦਾ, ਇਹ ਇਹਨੂੰ ਦੇਣਾ ਪੈਂਦਾ ਆਪ। ਦੱਦਾ ਦੋਸ ਨਾ ਦੇਊ ਕਿਸੇ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਉਹ ਲੇਖਾ ਇਹਨੂੰ ਦੇਣਾ ਪੈਂਦਾ, ਦੇਣ ਬਦਲੇ ਜਦੋਂ ਦੇਣ ਵੇਲੇ ਫਿਰ ਔਖਾ ਹੁੰਦਾ ਹੈ। ਬਾਬਾ ਸ਼ੇਖ ਫਰੀਦ ਆਪਣੇ ਮੁਰੀਦਾਂ ਨੂੰ ਸਮਝਾ ਰਹੇ ਨੇ, ਪ੍ਰੇਮੀਓ ਉਹ ਮੁੱਠੀ ਕੋ ਦਾਣੇ ਕਿੰਨੇ ਕੁ ਦਾਣੇ ਹੋਣਗੇ, 10-20 ਸਿੱਟਿਆਂ ਦਾ 1000 ਦਾਣਾ ਹੋਏਗਾ। ਉਹਨਾਂ ਦਾਣਿਆਂ ਦਾ ਮੁੱਲ ਦੇਣ ਵਾਸਤੇ ਇਹਨੂੰ ਇੱਕ ਜਨਮ ਬੈਲ ਦਾ ਧਾਰਨ ਕਰਕੇ ਉਸ ਕਿਸਾਨ ਦੇ ਘਰ ਜਨਮ ਲੈਣਾ ਪਿਆ, ਮੁੱਲ ਦੇਣਾ ਪਿਆ ਇਹਨੂੰ। ਪ੍ਰੇਮੀਓ, ਇਹ ਸਰੀਰ ਜਿਹੜਾ ਹੈ ਕਰਮਾਂ ਦਾ ਖੇਤ ਆ, ਇਹਦੇ ਵਿੱਚ ਮਨੁੱਖ ਜੋ ਕੁਛ ਬੀਜਦਾ ਹੈ ਉਹ ਇਹਨੂੰ ਵੱਢਣਾ ਪੈਂਦਾ ਹੈ। ਐਂ ਕਰਕੇ ਉਹ ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ, ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ। ਕਰਮਾ ਸੰਦੜਾ ਖੇਤ, ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ। ਇਹ ਸਰੀਰ ਕਰਮਾਂ ਦਾ ਖੇਤ, ਇਹਦੇ ਵਿੱਚ ਮਨੁੱਖ ਜੋ ਕੁਛ ਬੀਜੇਗਾ ਉਹ ਹੀ ਇਹਨੂੰ ਵੱਢਣਾ ਪਏਗਾ। ਜਿਹੜਾ ਬੀਜ ਤੁਸੀਂ ਬੀਜ ਰਹੇ ਹੋ ਨਾ, ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ। ਇਹ ਸਰੀਰ ਕਰਮਾਂ ਦਾ ਖੇਤ ਆ, ਇੱਥੇ ਮਨੁੱਖ ਜੋ ਕੁਛ ਇਹਦੇ ਵਿੱਚ ਬੀਜੇਗਾ ਉਹ ਹੀ ਇਹਨੂੰ ਵੱਢਣਾ ਪੈਂਦਾ। ਇਹ ਕਰਮਾਂ ਦਾ ਚੱਕਰ ਜਿਹੜਾ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ ਆਮ ਕਰਕੇ ਜਿਹੜੇ ਮਸ਼ਹੂਰ ਨੇ ਸੰਸਾਰ ਦੇ ਵਿੱਚ। ਪਹਿਲੇ ਨੇ ਪਰਾਲਬਧ ਕਰਮ, ਜਦੋਂ ਮਨੁੱਖ ਇਹ ਸੰਸਾਰ ਦੇ ਵਿੱਚ ਜਨਮ ਲੈ ਕੇ ਆਉਂਦਾ ਹੈ ਅਤੇ ਪਰਮੇਸ਼ੁਰ ਇਹਦੇ ਮੱਥੇ ਦੇ ਵਿੱਚ ਲੇਖ ਲਿਖ ਦਿੰਦਾ ਕਿ ਆ ਫਲਾਣਾ ਫਲਾਣਾ ਇਹਦਾ ਪੁੱਤਰ ਬਣੇਗਾ, ਫਿਰ ਇਹ ਚੜ੍ਹਾਈ ਕਰ ਜਾਏਗਾ, ਇਹਨੇ ਇਹਦੇ ਨਾਲ ਇਸ ਤਰ੍ਹਾਂ ਕੀਤੀ ਸੀ ਹੁਣ ਇਹਨੇ ਇਹਦੇ ਨਾਲ ਐਵੇਂ ਕਰ ਲੈਣੀ ਹੈ। ਇਹ ਪਰਾਲਬਧ ਕਰਮ ਨੇ, ਇਹ ਕਿਸੇ ਵੀ ਤਰੀਕੇ ਦੇ ਨਾਲ ਟਲਿਆ ਨਹੀਂ ਕਰਦੇ, ਇਹਨਾਂ ਦਾ ਲੇਖਾ ਦੇਣਾ ਪੈਂਦਾ ਹੈ। ਪਰਾਲਬਧ ਕਰਮ ਜਿਹੜੇ ਨੇ ਇਹ ਚੰਗਾ ਫਲ ਦੇਣ ਵਾਲੇ ਵੀ ਹੋਇਆ ਕਰਦੇ ਨੇ ਅਤੇ ਮਾੜਾ ਫਲ ਦੇਣ ਵਾਲੇ ਵੀ। ਕਿਸੇ ਦੀ ਪਰਾਲਬਧ ਬੜੀ ਵਧੀਆ ਹੁੰਦੀ ਹੈ, ਕੋਈ ਕੰਮ ਨਹੀਂ ਕਰਦਾ ਫਿਰ ਵੀ ਪੈਸਾ ਆਈ ਜਾਂਦਾ, ਬੱਚੇ ਵਿਦੇਸ਼ਾਂ ਦੇ ਵਿੱਚ ਸੈੱਟ ਨੇ, ਬੱਚੇ ਆਗਿਆਕਾਰ ਨੇ, ਉਹਦੀ ਚੰਗੀ ਪਰਾਲਬਧ ਹੈ। ਇਹ ਪਰਾਲਬਧ ਕਰਮ ਜਿਹੜੇ ਨੇ ਇਹ ਕਿਸੇ ਵੀ ਤਰੀਕੇ ਦੇ ਨਾਲ ਕੱਟੇ ਨਹੀਂ ਜਾ ਸਕਦੇ, ਇਹਨਾਂ ਨੂੰ ਕੱਟਣ ਦੀ ਪਾਵਰ ਅਗਰ ਕਿਸੇ ਕੋਲ ਹੈ ਤਾਂ ਉਹ ਸੰਤਾਂ ਮਹਾਤਮਾਵਾਂ ਦੇ ਕੋਲ ਹੋਇਆ ਕਰਦੀ ਹੈ, ਸਾਧੂਆਂ ਦੇ ਕੋਲ ਇਹਨਾਂ ਨੂੰ ਕੱਟਣ ਦੀ ਪਾਵਰ ਹੋਇਆ ਕਰਦੀ ਹੈ। ਪਰਾਲਬਧ ਕਰਮ ਜਿਹੜੇ ਨੇ ਅਧਿਆਤਮਿਕ ਕਥਾਵਾਂ ਦੇ ਵਿੱਚ ਕਥਾ ਆਉਂਦੀ ਹੈ, ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ 11ਵੀਂ ਕੁਲ ਦੇ ਵਿੱਚੋਂ, ਆਪ ਐਸੇ ਤ੍ਰਿਕਾਲਦਰਸ਼ੀ ਸਾਧੂ ਸਨ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪਿਤਾ ਬਾਬਾ ਜੱਸਾ ਸਿੰਘ ਜੀ ਆਪ ਉਹਨਾਂ ਦਾ ਦਰਸ਼ਨ ਕਰਨ ਵਾਸਤੇ ਉਨਾ ਸਾਹਿਬ ਜਾਇਆ ਕਰਦੇ ਸਨ। ਅਤੇ ਇੱਕ ਦਿਨ ਕੀ ਹੋਇਆ, ਬਾਬਾ ਸਾਹਿਬ ਸਿੰਘ ਬੇਦੀ ਹੋਰਾਂ ਨੇ ਬਚਨ ਕੀਤਾ, ਬਾਬਾ ਜੀ ਹੁਣ ਤੁਸੀਂ ਮੇਰਾ ਦਰਸ਼ਨ ਕਰਨ ਵਾਸਤੇ ਇੱਥੇ ਨਹੀਂ ਆਉਣਾ, ਪਰਮੇਸ਼ਰ ਆਪ ਤੁਹਾਡੇ ਘਰ ਵਿੱਚ ਅਵਤਾਰ ਲੈ ਕੇ ਆਏਗਾ। ਉਹ ਐਸੇ ਤ੍ਰਿਕਾਲਦਰਸ਼ੀ ਮਹਾਪੁਰਸ਼ ਸਨ। ਬਾਬਾ ਸਾਹਿਬ ਸਿੰਘ ਜੀ ਬੇਦੀ ਇੱਕ ਵਾਰ ਸਾਹਨੇਵਾਲ ਆਏ ਤੇ ਉਸ ਵੇਲੇ ਸਾਹਨੇਵਾਲ ਦਾ ਰਾਜਾ ਜਿਹੜਾ ਸੀ ਨਾ ਮਹਾਰਾਜਾ ਸੁੱਧ ਸਿੰਘ ਸੀ। ਬਹੁਤ ਸਾਰੀਆਂ ਨੇ ਫੌਜਾਂ ਰੱਖੀਆਂ ਹੋਈਆਂ ਸਨ, ਆਲੇ ਦੁਆਲੇ ਦੇ ਵਿੱਚ ਇਹਦਾ ਰਾਜ ਚੱਲਦਾ ਸੀ, ਘੋੜੇ ਘੋੜੀਆਂ ਹਾਥੀ ਇਹਨੇ ਬਹੁਤ ਜ਼ਿਆਦਾ ਰੱਖੇ ਹੋਏ ਸਨ। ਇਹਨੂੰ ਪਤਾ ਲੱਗਾ ਕਿ ਮਹਾਂਪੁਰਸ਼ ਮੇਰੇ ਸ਼ਹਿਰ ਦੇ ਵਿੱਚ ਆਏ ਨੇ ਅਤੇ ਮੇਰਾ ਫਰਜ਼ ਬਣਦਾ ਚੱਲ ਕੇ ਉਹਨਾਂ ਦਾ ਦਰਸ਼ਨ ਕਰਾਂ। ਇਹਨੇ ਕੀ ਕੀਤਾ, ਆਪਣਾ ਹਾਥੀ ਸ਼ਿੰਗਾਰਿਆ, ਹਾਥੀ ਨੂੰ ਸ਼ਿੰਗਾਰਿਆ ਅਤੇ ਫੌਜਾਂ ਨੂੰ ਨਾਲ ਲਿਆ, ਦਰਬਾਰੀਆਂ ਨੂੰ ਨਾਲ ਲੈ ਕੇ ਅਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਮਹਿਲ ਦੇ ਵਿੱਚੋਂ ਜਿਸ ਵੇਲੇ ਨਿਕਲਿਆ ਨਾ, ਕਬੀਰ ਜੀ ਕਹਿੰਦੇ ਨੇ ਕਿਸੇ ਸਾਧੂ ਦਾ ਦਰਸ਼ਨ ਕਰਨ ਵਾਸਤੇ ਜਾਈਏ ਤੇ ਕਿਸੇ ਨੂੰ ਨਾਲ ਨਾ ਲਓ। ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਆਂ ਆਗੇ ਹੋਏ ਸੋ ਹੋਏ। ਕਬੀਰ ਜੀ ਆਂਦੇ ਨੇ ਵੇਖੋ ਕਿਸੇ ਸਾਧੂ ਦਾ ਦਰਸ਼ਨ ਕਰਨ ਵਾਸਤੇ ਜਾਓ ਨਾ ਤੇ ਨਾਲ ਨਾ ਲਓ ਕਿਸੇ ਨੂੰ। ਕਿਸੇ ਨੇ ਪੁੱਛਿਆ ਕਿਉਂ ਨਾ ਲਈਏ ਨਾਲ, ਤੇ ਕਬੀਰ ਜੀ ਆਂਦੇ ਨੇ ਕਈ ਵਾਰ ਕੋਈ ਕੁਸੰਗੀ ਇਸ ਤਰ੍ਹਾਂ ਦਾ ਨਾਲ ਰਲ ਜਾਂਦਾ, ਉਹ ਸਾਧੂਆਂ ਦਾ ਦਰਸ਼ਨ ਕਰਕੇ ਜਿਹੜਾ ਫਲ ਪ੍ਰਾਪਤ ਹੋਣਾ ਬੰਦਾ ਉਹਦੇ ਤੋਂ ਵਾਂਝਿਆ ਰਹਿ ਜਾਂਦਾ। ਨਾਲ ਨਾ ਲਓ ਕਿਸੇ ਨੂੰ। ਇਹ ਮਹਾਰਾਜਾ ਸੁੱਧ ਸਿੰਘ ਜਿਹੜਾ ਸੀ ਆਪਣਾ ਹਾਥੀ ਸ਼ਿੰਗਾਰਿਆ, ਆਪਣੇ ਦਰਬਾਰੀਆਂ ਦੇ ਨਾਲ ਸਿਪਾਹੀਆਂ ਦੇ ਨਾਲ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਮਹਿਲ ਦੇ ਵਿੱਚੋਂ ਨਿਕਲਿਆ। ਸਿਆਣਪ ਤੇ ਇਹ ਆ ਕਿ ਸਾਧੂਆਂ ਨੂੰ ਕਿਸੇ ਗੱਲ ਦਾ, ਕਿਸੇ ਚੀਜ਼ ਦਾ ਕੋਈ ਵਿਖਾਵਾ ਨਾ ਵਿਖਾਇਆ ਜਾਏ। ਸਾਧੂਆਂ ਨੂੰ ਕਾਹਦਾ ਵਿਖਾਵਾ ਵਿਖਾਉਣਾ, ਉਹਨਾਂ ਨੂੰ ਕਾਹਦੀ ਅਮੀਰੀ ਵਿਖਾਉਣੀ, ਉਹ ਤੇ ਆਪ ਇੰਨੇ ਅਮੀਰ ਹੁੰਦੇ ਨੇ, ਦਾਤਾਂ ਹੁੰਦੀਆਂ ਨੇ ਉਹਨਾਂ ਦੇ ਕੋਲ, ਚਾਰ ਪਦਾਰਥਾਂ ਦੇ ਉਹ ਦਾਤੇ ਹੋਇਆ ਕਰਦੇ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਫੈਸਲਾ ਹੀ ਕਰ ਦਿੱਤਾ। ਪਾਤਸ਼ਾਹ ਕਹਿੰਦੇ ਨੇ ਸੰਤਾਂ ਸਾਧਾਂ ਤੋਂ ਬਗੈਰ ਤੇ ਹੋਰ ਕੋਈ ਦਾਤਾ ਹੈ ਹੀ ਨਹੀਂ ਸੰਸਾਰ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ ਸੰਤਨ ਬਿਨ ਅਵਰ ਨਾ ਦਾਤਾ ਵੀ ਆ, ਸੰਤਾਂ ਤੋਂ ਬਗੈਰ ਹੋਰ ਕੋਈ ਦਾਤਾ ਹੈ ਹੀ ਨਹੀਂ ਸੰਸਾਰ ਦੇ ਵਿੱਚ। ਉਹਨਾਂ ਨੂੰ ਅਸੀਂ ਕੀ ਬਣ ਬਣ ਕੇ ਵਿਖਾਉਂਦੇ ਹਾਂ, ਉਹਨਾਂ ਨੂੰ ਕਾਹਦੀ ਅਮੀਰੀ ਵਿਖਾਉਣੀ ਹੈ। ਕਈ ਵਾਰ ਸੰਤਾਂ ਦੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਉਹ ਬੰਦੇ 'ਤੇ ਪੁੱਠੀ ਪੈ ਜਾਂਦੀ ਹੈ। ਮਾਤਾ ਗੰਗਾ ਜੀ ਜਿਸ ਵੇਲੇ ਬੀੜ ਦੇ ਵਿੱਚ ਬਾਬਾ ਬੁੱਢਾ ਜੀ ਕੋਲੋਂ ਵਰ ਲੈਣ ਵਾਸਤੇ ਗਏ ਨਾ ਪੁੱਤਰ ਦਾ, ਅਤੇ ਗੜਵੈਲਾਂ 'ਤੇ ਚੜ੍ਹ ਕੇ, ਰਥਾਂ 'ਤੇ ਚੜ੍ਹ ਕੇ ਬਹੁਤ ਸਾਰੇ ਗੋਲੇ ਗੋਲੀਆਂ ਦਾਸ ਦਾਸੀਆਂ ਉਹਨਾਂ ਨੇ ਨਾਲ ਲੈ ਲਏ, ਬੜੇ ਪਕਵਾਨ ਤਿਆਰ ਕਰ ਲਏ, ਰਥਾਂ 'ਤੇ ਚੜ੍ਹ ਕੇ ਗਏ। ਜਿਸ ਵੇਲੇ ਬੀੜ ਦੇ ਵਿੱਚ ਪਹੁੰਚੇ ਨਾ, ਘੋੜਿਆਂ ਦੇ ਪੈਰਾਂ ਦੇ ਨਾਲ ਘੱਟਾ ਜਿਹੜਾ ਸੀ ਆਕਾਸ਼ ਨੂੰ ਚੜ੍ਹ ਗਿਆ, ਘੋੜਿਆਂ ਦੇ ਗਲਾਂ ਦੇ ਵਿੱਚ ਜਿਹੜੀਆਂ ਘੰਟੀਆਂ ਬੰਨੀਆਂ ਸਨ ਉਹਨਾਂ ਦੇ ਖੜਾਕ ਦੇ ਨਾਲ ਪੰਛੀ ਜਿਹੜੇ ਸਨ ਇੱਧਰ ਉੱਧਰ ਭੱਜ ਗਏ, ਸਾਰੇ ਆਕਾਸ਼ ਨੂੰ ਉੱਡ ਗਏ। ਬਾਬਾ ਬੁੱਢਾ ਜੀ ਆਪਣੇ ਹਜ਼ੂਰੀ ਸੇਵਕਾਂ ਨੂੰ ਪੁੱਛਦੇ ਨੇ ਆਹ ਘੱਟਾ ਕੈਸਾ ਉੱਡਦਾ ਹੈ, ਅੱਜ ਕੌਣ ਹਾਰਿਆ। ਹਜ਼ੂਰੀ ਸੇਵਕਾਂ ਨੇ ਬੇਨਤੀ ਕੀਤੀ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ, ਅਤੇ ਬਾਬਾ ਬੁੱਢਾ ਜੀ ਸਹਿਜ ਸੁਭਾਅ ਬਚਨ ਕੀਤਾ, ਗੁਰੂ ਕੇ ਮਹਿਲਾਂ ਨੂੰ ਅੱਜ ਕਿਹੜੀਆਂ ਭਾਜੜਾਂ ਪੈ ਗਈਆਂ ਨੇ। ਮਾਤਾ ਗੰਗਾ ਜੀ ਵਰ ਲੈਣ ਵਾਸਤੇ ਗਏ ਸਨ ਪਰ ਸਰਾਫ ਲੈ ਕੇ ਵਾਪਸ ਆ ਗਏ। ਜਿਸ ਵੇਲੇ ਸ਼ਾਮ ਹੋਈ ਤਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਪੁੱਛਦੇ ਨੇ, ਗੰਗਾ ਤੂੰ ਪੁੱਤਰ ਦਾ ਵਰ ਲੈਣ ਵਾਸਤੇ ਗਈ ਸਾਂ ਬੀੜ ਵਿੱਚ ਬਾਬਾ ਜੀ ਕੋਲੋਂ ਲੈ ਆਈ ਹੈ? ਅਤੇ ਮਾਤਾ ਗੰਗਾ ਜੀ ਆਖਣ ਲੱਗੇ, ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਮੈਂ ਗਈ ਤਾਂ ਵਰ ਲੈਣ ਵਾਸਤੇ ਸਾਂ ਪਰ ਸਰਾਫ ਲੈ ਕੇ ਆ ਗਈ ਹਾਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੁੱਛਣਾ ਕੀਤਾ, ਗੰਗਾ ਤੂੰ ਗਈ ਕਿਸ ਤਰ੍ਹਾਂ ਸੈਂ? ਮਾਤਾ ਗੰਗਾ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਮੈਂ ਰਥਾਂ 'ਤੇ ਚੜ੍ਹ ਕੇ, ਗੜਬੈਲਾਂ 'ਤੇ ਚੜ੍ਹ ਕੇ, ਬਹੁਤ ਸਾਰੇ ਦਾਸ ਦਾਸੀਆਂ ਅਤੇ ਨੌਕਰ ਚਾਕਰ ਉਹਨਾਂ ਨੂੰ ਨਾਲ ਲੈ ਕੇ ਗਈ ਸਾਂ, ਬੜੀ ਸ਼ਾਨੋ ਸ਼ੌਕਤ ਦੇ ਨਾਲ ਗਈ ਸਾਂ। ਸੱਚੇ ਪਾਤਸ਼ਾਹ ਬਚਨ ਕੀਤਾ, ਗੰਗਾ ਉਹ ਸਾਧੂਆਂ ਦੇ ਕੋਲ ਜਦੋਂ ਜਾਈਦਾ ਨਾ ਤਾਂ ਸਾਧ ਬਣ ਕੇ ਜਾਈਦਾ, ਉਹਨਾਂ ਨੂੰ ਕੋਈ ਵਿਖਾਵਾ ਨਹੀਂ ਵਿਖਾਈਦਾ। ਉਹ ਸਾਧੂਆਂ ਦੇ ਕੋਲ ਤਾਂ ਸਾਧ ਬਣ ਕੇ ਜਾਣਾ ਚਾਹੀਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਵੇਲੇ ਮਾਤਾ ਗੰਗਾ ਜੀ ਨੂੰ ਸਮਝਾਇਆ ਕਿ ਜੇ ਪਰਮੇਸ਼ਰ ਨੇ ਕੋਈ ਚੀਜ਼ ਦਿੱਤੀ ਹੈ ਤਾਂ ਉਹਦਾ ਵਿਖਾਵਾ ਨਾ ਵਿਖਾਇਆ ਜਾਏ, ਨਿਮਾਣੇ ਹੋ ਕੇ ਰਿਹਾ ਜਾਏ। ਉਹ ਮਨ ਤੂੰ ਮਤ ਮਾਣ ਕਰੇ, ਮਨ ਤੂੰ ਮਤ ਮਾਣ ਕਰੇ,
ਉਹ
मन तू मत मान कर है, मन तू मत मान कर है, जे हों किछ जानदा गुरुमुख निमाणा हो जे हों किछ जानदा
गुरुमुख निमाणा हो जे हों किछ जानदा गुरुमुख निमाणा हो जे हों किछ जानदा
हाँ गुरुमुख निमाणा हो जे हों किछ जानदा गुरुमुख निमाणा हो जे हों किछ जानदा
गुरुमुख निमाणा हो जे हों किछ जानदा गुरुमुख निमाणा हो जे हों किछ जानदा
ओ मन तू मत मान करे महाराजा सुध सिंह जिस वेले अपने हाथी ते सवार होके अपनी फौजां नूं नाल लैके जिस वेले बाबा साहिब सिंह बेदी हुणा दे सामने आण के उतरिया ना आण के मत्था टेकिया नमस्कार कीती हाल चाल पुछिया बाबा जी ने पुछिया सुध सिंह की हाल चाल है तेरा आखन लगा जी बड़ी कृपा है कृपा करो कोई बचन दिओ मैनू बाबा साहिब सिंह जी बेदी आखन लगे जे बचन लैना है तो फिर आज तो बाद आ हाथी दे उत्ते ना चढ़ी इन्ना ही बचन बहुत है तेरे वास्ते महाराजा सुध सिंह सोचन लगा कि मैं तो हाथी बड़ी मुश्किलों के नाल ट्रेन किया महीना लग गया इनू ट्रेन कर लग्या तो बाबा जी ने कह दिता कि अज तो बाद हाथी ते ना चढ़ी पुछ तो लवा हाथी ते चढ़ा क्यों ना बेनती की महापुरश जी बाबा जी ये भी दस दौ हूँ हाथी ते मैं चढ़ा क्यों ना की कारण है बाबा साहेब सिंह जी बेदी जी बचन किया महाराजा सुध सिंह गुरु गोबिंद सिंह सच्चे पातशाह वेले जदों आनंदपुर साहब नूं घेरा पिया सी जदों वड्डा जंग लगा सी ना उदों तू फौजां दे विच वड्डा जथेदार सी ते उस वेले तू गुरु गोबिंद सिंह सच्चे पातशाह नूं छड्ड के अपने घर दे विच आ गया सी घर दे विच तेरे कोल नौकर चाकर जमीन जायदाद धन दौलत बहुत ज्यादा सी तेरे कोल धन दौलत की कोई कमी नहीं सी नौकर चाकर तेरे कोल बड़े सन एक दिन की होया तेरे घर दे विच चोरी हो गई ते एक नौकर जेड़ा निर्दोष सी उहदे कोल निकलिया भी कुछ ना ते तू उन्हूं कुट कुट के मार दिता इन्ना उन्हूं मारिया ओ तेरा उस जन्म का किया होया कर्म जड़ा वो तेरा पिछा करदा करदा हुण इत्थे आ नपड़िया है वह कर्म तेरा पिछा कर रहा सी ओ हुण इत्थे आ गया वो कर्म तेनू भोगना पएगा एक महात्मा यूं करके लिख दे रहा ओ पोगे बिन पागे नहीं ओ कर्म जड़ा है वह भोगना पैंदा इस तरह वह भजदा नहीं ओ पोगे बिन पागे नहीं ओ कर्म गति बलवान पोगे बिन पागे नहीं बलवान
भोगे बिन पागे नहीं कर्म गति बलवान भोगे बिन पागे नहीं कर्म गति बलवान
हाँ कर्म गति बलवान कर्म गति बलवान
गति बलवान।
हाँ कर्म गति बलवान, कर्म गति बलवान,
कर्म गति बलवान।
हाँ भोगे बिन पागे नहीं, कर्म गति बलवान, भोगे बिन पागे नहीं, कर्म गति बलवान,
भोगे बिन पागे नहीं, कर्म गति बलवान, भोगे बिन पागे नहीं, कर्म गति बलवान।
जन्म दा कीता होया कर्म जड़ा तेरा पिछा कर रहा इथो तकर आन पड़े, ते आज तो बाद इस हाथी दी सवारी ना करी। ए ओ जड़ा तू अपने घर दा जड़ा नौकर मारिया सी ना, ए ओ हाथी है तेनू मारन नू चितवदा। चंगा ते ए इनू जिथों लेके आया उथे छड्या, सत बचन आख के वापस मुड़िया। पैदल तुरया जांदा हाथी ते नहीं चढ़िया। दरबारियां ने आख्या राजन तुसी चंगे पले हाथी ते चढ़ के आए हो, ते हुण पैदल तुरे जांदे हो, चंगे नहीं लगदे हाथी ते क्यों नहीं चढ़दे। महाराजा सुध सिंह आखन लगा तुहानू पता नहीं बाबा जी ने की आख्या सी। आखन लगे सानू ते उदों ही पता लग गया सी। इह की पता लग गया सी? तुसी चंगे पले हाथी ते आण के उहनां दे सामणे उतरे हो ते उहनां ने हाथी तों तुहाडा खेड़ा छड़ा दिता। हाथी ते इन्ना साऊ इन्ना चंगा इहने अज तक कुछ नहीं आख्या, ते हुण इहने विचारे ने की आखणा है। उन्हां दरबारियां दे आखे लग के ये महाराजा सुध सिंह जड़ा सी वह हाथी दे उत्ते चढ़ गया, संतां दा बचन ना मन्निया। संत जड़े सन वह त्रिकालदर्शी सन, उन्होंने वेख लिया सी। मैं इत्थे अर्ज करदे आं त्रिकालदर्शी उन्हूं आख्या जांदा है जिन्हों लंघे हुए समय का भी पता होवे, होण वाले समय का भी पता होवे, ते आउण वाले समय का भी जिन्हों पता होवे वह त्रिकालदर्शी होया करदा। एवें ना किसी नूं त्रिकालदर्शी बना लिया जे, उन्हां दे कोले शक्ति हुंदी है, लंघे हुए समय नूं भी खिच के सामने लै आउंदे ने, लम्मा वेख लैंदे ने। 500 साल, 1000 साल, 2000 साल तक लम्मा वेख लैंदे ने, समय नूं खिच के ही वह सामने प्रजेंटेंस कर लैंदे ने। अजे साइंस नूं इस डायमेंशन का पता नहीं लगा कि समा किस तरह खिंचीदा है। साधुआं नूं पता है, यह साधुआं नूं पता होया करदा कि समा किस तरह खिंचीदा, खिच के वह वेख लैंदे ने। हजरत ईसा बंदगी दे विच बैठे हुए सन, माला हाथ दे विच फड़ी हुई है, मुखारबिन तो बचन निकलिया वाह वाह। मुरीदा ने बेनती की सच्चे पातशाह अज तुसी बड़े खुश नज़र आ रहे हो, की गल? सानू भी पता लगे। हजरत ईसा आखन लगे मैं वेख रहा अज तो 1700 साल बाद दुनिया ते एक अवतार आ रहा है। मुरशद जी उहदी निशानी की है? हजरत ईसा आखन लगे उहदी निशानी यह आ, उहदे हाथ दे विच तलवार, एक मोढे ते तीरां दा पत्था है, ते एक मोढे ते कमान है, चिट्टा ही उहदा बाणा है, ते चिट्टा ही उहदा घोड़ा है। होएगा महान साधु, पर भेख उहदा जिहड़ा उह राजिआं वाला होएगा, उह संसार ते आ के दाढ़ी ते केसां वाला पंथ पैदा करेगा। गुरु गोबिंद सिंह सच्चे पातशाह दी बाबत हजरत ईसा ने 1700 साल पहला ये समा खिच के वेख लिया कि केड़ा अवतार आ रहा है। हाँ जी, ओ एक अवतार आवेगा दाड़ा केस रखावेगा, एक अवतार आवेगा दाड़ा केस रखावेगा, एक अवतार आवेगा दाड़ा केस रखावेगा,
रखावेगा।
बेदी त्रिकालदर्शी महापुरश राजा महाराजा सुध सिंह नूं दस दिता कि अज तो बाद इस हाथी दे उत्ते ना चढ़ी है, वो ही नौकर है तेरा, तेनू मारन नूं चितवदा। पर संतां दा बचन ना मन्निया, हाथी ते चढ़ गया। संत अपने दौरा पूरा करके वापस चले गए। महीने कु बाद जिस वेले सानेवाल दी संगत संतां दे कोल गई दर्शन करन वास्ते, ते जांदियां ही बाबा साहिब सिंह बेदी हुरां ने पुछिया कि महाराजा सुध सिंह दा की हाल है सानेवाल दे राजे दा। ते संगत ने आखिया, बाबा जी वह ते महीने बाद ही तुहाडे जाण मगरों हाथी ने पैर थले दे के उन्हूं मार दिता। वह करम जिहड़ा सी उन्हूं नहीं टाल सकिया। जेहा बीजा सो लुणा करमा संदड़ा खेत। यह शरीर करमा दा खेत, इत्थे जो कुछ मनुख बीजदा यह इहनूं वढ़ना पैंदा। इसे करके मैं अर्ज कीती सी, इत्थे कीता होया कोई भी करम जिहड़ा है वह निष्फल नहीं जांदा। भावें चंगा कर लो भावें माड़ा कर लो, दोवां ने फल देना। किसे दा हक खांदा है, किसे नूं धोखा देंदा है, इहनूं देना पैंदा है। आप सियाणा मनुख वह है जिहड़ा कर्म करन लग्गिआं जिहड़ा विचार कर लए कि जिहड़ा बीज मैं अज बीजन लगा है कल नूं मैं ही वढ़ना, कितें कोई इहो जिहा कुरुता बीज ना बीजिआ जाए, कोई इहो जिहा कंडियाला बीज ना बीजिआ जाए, क्योंकि कल नूं कंडे वढ़ने बड़े औखे हो जाने ने। बाबा शेख फरीद वह समझाउंदे ने अपनी बाणी दे विच इउं करके, फरीदा जिन्नी कमी ना है गुण ते कमड़े विसार, जिन्नी कमी ना है गुण ते कमड़े विसार, कमड़े विसार,
जिन्नी कमी ना है गुण ते कमड़े विसार,
ओ जिन्नी कमी ना है गुण ते कमड़े विसार, जिन्नी कमी ना है गुण ते कमड़े विसार, जिन्नी कमी ना है गुण ते कमड़े विसार, मत शर्मिंदा थी वही साईं दे दरबार। वेखी किते तेनू सच्चे पातशाह दे दरबार दे विच जाके शर्मिंदा ना होना पए। किसे ने अर्ज की फिर केड़ा कर्म करिए ओ जिदे नाल इन्ना कर्मा दा नाश हो जाए ते सतगुरु सच्चे पातशाह दे दरबार दे विच साडी इज्जत रह जाए। ते जवाब मिलिया पूरे सतगुरु कोलों नाम दी दात लै के नाम जप, ते इन्ना नाम जप। संत महात्मा महापुरश आख्या करते सन कि जदों कोई नाम जपदा है ना, ते आ जिहड़ी चीज़ जिथे जदों समाधि लगती है ना, इस चीज़ दा इत्थे आ जिहड़ी थां इन्ना प्रकाश हो जांदा इस थां दे विच, उह जिन्ने कीते हुए कर्म जिहड़े ने ना अगले पिछले उह सारे सड़के सवाह हो जांदे ने। उह इस तरह हो जांदे ने जिस तरह भुज्जे हुए दाने हुंदे ने, ते भुज्जे हुए दाने जिहड़े ने उह कदे वी हरे नहीं होया करदे। ਉਹ ਇੰਨਾ ਨਾਮ ਜਪੋ ਕਿ ਉਹ ਅਗਲੇ ਪਿਛਲੇ ਜਿਹੜੇ ਕਰਮ ਨੇ ਉਹ ਸਾੜੇ ਸੜ ਕੇ ਸਵਾਹ ਹੋ ਜਾਣ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਉਹ ਕਰਮ ਕਰ ਜਿਹੜਾ ਤੇਰੇ ਨਾਲ ਜਾਣਾ ਹੈ, ਅਤੇ ਉਹਨਾਂ ਕੰਮਾਂ ਨੂੰ ਛੱਡ ਦੇ, ਉਹਨਾਂ ਰੀਤਾਂ ਨੂੰ ਸਾੜ ਕੇ ਸਵਾਹ ਕਰ ਦੇ, ਜਿਹੜੀਆਂ ਰੀਤਾਂ ਜਿਹੜੇ ਕਰਮ ਤੇਰੇ ਸਾਹਿਬ ਦੇ ਨਾਲ ਤੇਰਾ ਪਿਆਰ ਤੋੜ ਦੇਣ। ਹਾਂਜੀ, ਜਾ ਲਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਜਾ ਲਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਜਾ ਲਓ
ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਜਾ ਲਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ,
ਓ ਜਾ ਲਓ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ऐसी रीत जत मैं प्यारा विसरा चालो ऐसी रीत जत मैं प्यारा विसरा
चालो ऐसी रीत जत मैं प्यारा विसरा चालो ऐसी रीत जत मैं प्यारा विसरा
चालो ऐसी रीत जत मैं प्यारा विसरा नानक साई भली प्रीत जित साहिब सेती पत्र है ओए ओ करम कर जिदे नाल साई दे दरबार दे विच तेरी पत रह जाए। मैं अर्ज ए कीती सी कि ए संसार ते आके ओ करम करो सच्चे पातशाह कृपा करन साडा ए जन्म। भगत रविदास जी का शब्द तुहाडे अगे रखिया सी, भगत रविदास जी बेनती करदे ने सच्चे पातशाह कृपा कर। मैं कई जन्मां तों ਉਹ ਕਈਆਂ ਜੁਨਾਂ ਦੇ ਵਿੱਚ ਭਟਕਦਾ ਹੋਇਆ ਸੱਚੇ ਪਾਤਸ਼ਾਹ ਮੈਂ ਬਲਦ ਬਣਦਾ ਰਿਹਾ, ਘੋੜਾ ਬਣਦਾ ਰਿਹਾ, ਸੱਪ ਬਣਦਾ ਰਿਹਾ, ਨਾਗਾਂ ਦੀ ਕੁਲੀ ਦੇ ਵਿੱਚ ਭਟਕਦਾ ਰਿਹਾ। ਹੁਣ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਕਿਰਪਾ ਕਰ ਇਹ ਮੇਰਾ ਜਨਮ ਆਪਣੇ ਲੇਖੇ ਦੇ ਵਿੱਚ ਲਾ ਲੈ। ਕਿਤੇ ਆਉ ਨਾ ਹੋਵੇ ਤੇਰੇ ਤੋਂ ਬਗੈਰ ਕਿਸੇ ਹੋਰ ਹੀ ਲੇਖੇ ਵਿੱਚ ਲੱਗ ਜਾਏ, ਕੋਈ ਹੋਰ ਹੀ ਜਨਮ ਧਾਰਨਾ ਪੈ ਜਾਏ, ਇਹ ਮੇਰੇ 'ਤੇ ਕਿਰਪਾ ਕਰ। ਉਹ ਆਖਰੀ ਪਹਿਲੀ ਵਾਲੀ ਰੀਤ ਪੜ੍ਹ ਕੇ ਦੇ ਦੀਵਾਨ ਦੀ ਸਮਾਪਤੀ ਕਰ ਦਿੰਦੇ।
ओ जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी,
हाँ जन्म तुम्हारे लेखे लेखे विच ला लो जी, जन्म तुम्हारे लिखे विच ला लो जी,
जन्म तुम्हारे लिखे लिखे विच ला लो जी, जन्म तुम्हारे लिखे लिखे विच ला लो जी,
ओ लिखे विच ला लो जी, लिखे विच ला लो जी,
लिखे विच ला लो जी, ओ लिखे विच ला लो जी,
ओ लिखे विच ला लो जी, लिखे विच ला लो जी,
ओ लिखे विच ला लो जी, लेखे विच ला लो जी,
हाँ जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी,
जन्म तुम्हारे लेखे लेखे विच ला लो जी, जन्म तुम्हारे लेखे लेखे विच ला लो जी।
ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਧੰਨ ਸ਼੍ਰੀ ਸਤਿਗੁਰੂ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿ ਸ਼੍ਰੀ ਅਕਾਲ।